नमस्कार, ए आकाशवाणी है। इस बुलेटिन नाल मैं अमन देव। पहला चोणवियां खबरां। सरकार ने अज घट मुल वाले भीम यूपीआई लैण देण नूं उत्साहित करन लई एक इंसेंटिव स्कीम नूं मंजूरी दित्ती है। भारत ने 2035 विच भारत अंतरिक्ष स्टेशन नामक अपना पुलाड़ स्टेशन बनाउण दी योजना बनाई है। इलैक्ट्रॉनिक्स ते सूचना तकनोलॉजी मंत्री अश्विनी वैष्णव ने कहा कि ऑनलाइन गेमिंग ते सट्टेबाजी दीआं गतिविधियां नाल निपटण विच महत्वपूर्ण सुधार होया है। पंजाब दे अंदोलनकारी किसानां ते केंद्र ते सूबा सरकार दे वफदां विचकार गलबात दा तीजा गेड़ अज चंडीगढ़ विच सुखावें माहौल च खत्म हो गया। अगली मीटिंग 4 मई नूं होएगी। ते कबड्डी विश्व कप विच भारतीय महिला टीम ने अज पोलैंड नूं 15 दे मुकाबले 104 अंकां नाल हरा दित्ता है। ਹੁਣ ਖਬਰਾਂ ਵਿਸਥਾਰ ਨਾਲ। ਸਰਕਾਰ ਨੇ ਅੱਜ ਘੱਟ ਮੁੱਲ ਵਾਲੇ ਭੀਮ ਯੂਪੀਆਈ ਲੈਣ ਦੇਣ ਨੂੰ ਉਤਸ਼ਾਹਿਤ ਕਰਨ ਲਈ ਇੱਕ ਇਨਸੈਂਟਿਵ ਸਕੀਮ ਨੂੰ ਮਨਜ਼ੂਰੀ ਦਿੱਤੀ ਹੈ। ਜਾਏਗੀ ਕੈਬਨਿਟ ਦੇ ਫੈਸਲਿਆਂ ਬਾਰੇ ਅੱਜ ਨਵੀਂ ਦਿੱਲੀ ਵਿੱਚ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਇਹ ਸਕੀਮ ਛੋਟੇ ਵਪਾਰੀਆਂ ਨੂੰ ਬਿਨਾਂ ਕਿਸੇ ਵਾਧੂ ਲਾਗਤ ਦੇ ਯੂਪੀਆਈ ਸੇਵਾਵਾਂ ਦਾ ਲਾਭ ਉਠਾਉਣ ਦੇ ਯੋਗ ਬਣਾਏਗੀ। ਉਨ੍ਹਾਂ ਕਿਹਾ ਕਿ ਛੋਟੇ ਵਪਾਰੀਆਂ ਨੂੰ 2,000 ਰੁਪਏ ਤੱਕ ਦੇ ਲੈਣ ਦੇਣ ਲਈ ਪ੍ਰਤੀ ਲੈਣ ਦੇਣ ਮੁੱਲ 0.15% ਦੀ ਦਰ ਤੇ ਇਨਸੈਂਟਿਵ ਪ੍ਰਦਾਨ ਕੀਤਾ ਜਾਏਗਾ।
1,500 ਕਰੋੜ ਰੁਪੀਸ ਕੀ ਇਹ ਸਕੀਮ ਹੈ ਐਂਡ ਐਸ ਪਰ ਦਿਸ ਸਕੀਮ ਜੋ ਸਮਾਲ ਮਰਚੈਂਟਸ ਕੇ ਪੇਮੈਂਟਸ ਹੋਣਗੇ ਅਪ ਟੂ 2,000 ਰੁਪੀਸ ਉਸਮੇ ਕੋਈ ट्रांजेक्शन की कॉस्ट नहीं लगेगी और उनको इंसेंटिव दिया जाएगा और इसमें जो रिजर्व बैंक ऑफ इंडिया की जो स्टैंडर्ड डेफिनेशंस हैं वो सारी की सारी एप्लीकेबल होगी।
श्री वैष्णव ने कहा कि सरकार ने असम के नामरूप विखे ब्रह्मपुत्र वैली फर्टिलाइजर्स कारपोरेशन लिमिटेड के मौजूदा कंपलैक्स अंदर एक नवा ब्राउन फील्ड अमोनिया यूरिया कंपलैक्स खाद प्लांट स्थापित करने का फैसला किया है। उन्होंने कहा कि प्रोजेक्ट देश में घरेलू यूरिया उत्पादन समर्था वधाएगा और यूरिया खादा की वाधी मांग को पूरा करेगा।
नामरू 4 फर्टिलाइजर प्लांट के नाम से ये नया प्रोजेक्ट है और इस प्रोजेक्ट में एक जॉइंट वेंचर बनेगा जो कि गवर्नमेंट ऑफ असम, BVFCL, HURL और NFL और ऑयल इंडिया लिमिटेड, इन सब का एक जॉइंट वेंचर बनके 10,600 करोड़ रुपीस के टोटल इन्वेस्टमेंट से इस प्रोजेक्ट में यूरिया की मैन्युफैक्चरिंग होगी।
ने JNPA बंदरगाह तो महाराष्ट्र के चौक तक 6 लेन पहुंच कंट्रोल्ड ग्रीनफील्ड हाईवे के निर्माण नूं भी मंजूरी दिती है। उन्हां कहा कि यह प्रोजेक्ट 4,500 करोड़ रुपए की कुल पूंजी लागत नाल बिल्ड ओपरेट एंड ट्रांसफर BOT मोड विच विकसित किया जाएगा। श्री वैष्णव ने कहा कि सरकार ने पशु पालन खेत्र विच विकास नूं हुलारा देण लई शुद्ध राष्ट्रीय गोकुल मिशन नूं भी मंजूरी दिती है। उन्हां कहा कि यह योजना दुध उत्पादन विच महत्वपूर्ण वाधा करन दी तैयार की गई है जिस नाल किसानां दी आमदन विच वाधा होगा।
राष्ट्रीय गोकुल मिशन 3,400 करोड़ का, इसमें बेसिकली कैसे हम मिल्क प्रोडक्शन की प्रोडक्टिविटी बढ़ाएं उसके ऊपर काम किया गया है। इसमें आर्टिफिशियल इंसेमिनेशन और इन विट्रो फर्टिलाइजेशन, इन दोनों पे काम करना है। इंसेमिनेशन के पूरे इंफ्रास्ट्रक्चर को, पूरे नेटवर्क को कैसे बढ़ाना उस पे बहुत बड़ा जोर दिया जाएगा जिससे कि किसानों को अपने गाँव में ही या गाँव के आसपास ही जितनी हो सके सुविधाएं मिल सके।
मंत्रिमंडल ने डेयरी विकास लई सोधे राष्ट्रीय प्रोग्राम नूं भी मंजूरी दिती है। श्री वैष्णव ने कहा कि यह पहल डेयरी बुनियादी ढांचे के आधुनिकीकरण और प्रसार से केंद्रित है जिस नाल खेत्र की निरंतर विकास और उत्पादकता नूं यकीनी बनाया जा सके। भारत ने 2035 भारत अंतरिक्ष स्टेशन नामक अपना पुलाड़ स्टेशन बनाने की योजना बनाई है। जेकर सब कुछ ठीक रहा तो 2040 तक एक भारतीय पुलाड़ यात्री चंद्रमा से होगा। यह गल प्रधानमंत्री दफ्तर विच राजमंत्री डॉ जितेंद्र सिंह ने अज लोक सभा विच जिमनी सवाल जवाब विच कही। श्री सिंह ने कहा कि चंद्रयान 4 नूं 2 लॉन्च वाहनां राहीं दागिया जाएगा अते इस ते 5 हिस्से होणगे। चुने गए 4 गगनयान पुलाड़ यात्रियों नूं जनता दी नज़र तो दूर रखे जाण संबंधी एक सवाल दे जवाब विच श्री सिंह ने कहा कि यह उन्हां दा ध्यान भटकण तो दूर रखण लई कीता गया है। उन्हां अगे कहा कि गगनयान की एक महिला रोबोट नाल परख उडाण इस साल के अंत तक होएगी। इलैक्ट्रॉनिक्स ते सूचना तकनोलॉजी मंत्री अश्विनी वैष्णव ने कहा है कि ऑनलाइन गेमिंग ते सट्टेबाजी दीआं गतिविधियां नाल निपटण विच महत्वपूर्ण सुधार होया है। उन्होंने कहा कि पिछले साल 1,097 सट्टेबाजी ते ऑनलाइन गेमिंग वैबसाइटां ते पाबंदी लाई गई है। अज लोक सभा विच जिमनी सवालों के जवाब दिंदिआं श्री वैष्णव ने कहा कि अजिहीआं गतिविधियां नाल निपटण लई केंद्र ते राज्यां दोवां नूं मिल के काम करना होगा।
एजेंसीज हैं, चाहे वो केंद्र सरकार की हो, चाहे राज्य सरकारों के प्रयास हो, चाहे इंटरनेशनल बॉडीज के प्रयास हो, इन सब का कोऑर्डिनेशन होने से एक सिग्निफिकेंट इम्प्रूवमेंट भी आया है कि जहां 2022 में मात्र 24 के आसपास बेटिंग और गैम्बलिंग की वेबसाइट्स को बैन किया गया था, मात्र 14 के आसपास जहां हो पाई थी, वहां 2024 में आते आते 1097 बेटिंग और गैम्बलिंग की साइट्स है उसको ब्लॉक किया गया है।
ਉਨ੍ਹਾਂ ਕਿਹਾ ਕਿ ਸਾਈਬਰ ਜਗਤ ਦੇ ਬੁਰੇ ਪ੍ਰਭਾਵਾਂ ਬਾਰੇ ਸਮਾਜ ਵਿੱਚ ਜਾਗਰੂਕਤਾ ਆ ਰਹੀ ਹੈ। ਉਨ੍ਹਾਂ ਕਿਹਾ ਕਿ ਡਿਜੀਟਲ ਪਰਸਨਲ ਡਾਟਾ ਪ੍ਰੋਟੈਕਸ਼ਨ ਐਕਟ ਅਤੇ ਟੈਲੀਕਾਮ ਐਕਟ ਵਰਗੇ ਹਾਲ ਹੀ ਵਿੱਚ ਪਾਸ ਕੀਤੇ ਗਏ ਕਾਨੂੰਨਾਂ ਨਾਲ ਇੱਕ ਵਧੀਆ ਢਾਂਚਾ ਤਿਆਰ ਕੀਤਾ ਜਾ ਰਿਹਾ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਦੇ ਕਿਸਾਨਾਂ ਤੇ ਕੇਂਦਰ ਤੇ ਸੂਬਾ ਸਰਕਾਰ ਤੇ ਵਫਦਾਂ ਵਿਚਕਾਰ ਗੱਲਬਾਤ ਦਾ ਤੀਜਾ ਗੇੜ ਅੱਜ ਚੰਡੀਗੜ੍ਹ ਵਿੱਚ ਸੁਖਾਵੇਂ ਮਾਹੌਲ ਵਿੱਚ ਖਤਮ ਹੋ ਗਿਆ ਹੈ। ਅਗਲੀ ਮੀਟਿੰਗ 4 ਮਈ ਨੂੰ ਹੋਏਗੀ। ਗੱਲਬਾਤ ਤੋਂ ਤੁਰੰਤ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਦੁਹਰਾਇਆ ਕਿ ਸਰਕਾਰ ਲਈ ਕਿਸਾਨਾਂ ਦੇ ਹਿੱਤ ਸਭ ਤੋਂ ਉੱਪਰ ਨੇ ਅਤੇ ਇਹ ਦੇਸ਼ ਭਰ ਵਿੱਚ ਉਨ੍ਹਾਂ ਦੀ ਭਲਾਈ ਲਈ ਮੁੱਦਿਆਂ ਨੂੰ ਹੱਲ ਕਰਨ ਲਈ ਨਿਯਮਤ ਨੀਤੀਗਤ ਦਖਲਅੰਦਾਜ਼ੀ ਜਾਰੀ ਰੱਖ ਰਹੀ ਹੈ। ਉਨ੍ਹਾਂ ਕਿਹਾ ਕਿ ਗੱਲਬਾਤ ਉਦੇਸ਼ਪੂਰਨ ਅਤੇ ਉਸਾਰੂ ਰਹੀ ਹੈ। ਉਨ੍ਹਾਂ ਦੇ ਨਾਲ ਕੇਂਦਰੀ ਵਣਜ ਮੰਤਰੀ ਪਿਊਸ਼ ਗੋਇਲ ਅਤੇ ਖਪਤਕਾਰ ਮਾਮਲਿਆਂ ਦੇ ਮੰਤਰੀ ਪ੍ਰਹਿਲਾਦ ਜੋਸ਼ੀ ਵੀ ਸਨ। ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਸਾਡੇ ਜਲੰਧਰ ਵਾਲੇ ਪੱਤਰਕਾਰ ਨੇ ਦੱਸਿਆ ਕਿ 3 ਘੰਟੇ ਤੋਂ ਵੱਧ ਲੰਬੀ ਚਰਚਾ ਵਿੱਚ ਕਿਸਾਨਾਂ ਦੀਆਂ ਮੰਗਾਂ ਦੇ ਵੱਖ ਵੱਖ ਕਾਨੂੰਨੀ, ਆਰਥਿਕ ਅਤੇ ਹੋਰ ਪਹਿਲੂਆਂ ਦੀ ਘੋਖ ਕੀਤੀ ਗਈ। ਦੇਸ਼ ਭਰ ਦੇ ਕਿਸਾਨਾਂ ਸਮੇਤ ਸਾਰੇ ਹਿੱਸੇਦਾਰਾਂ ਨਾਲ ਸਲਾਹ ਮਸ਼ਵਰਾ ਕਰਨ ਦਾ ਵੀ ਫੈਸਲਾ ਕੀਤਾ ਗਿਆ। ਇਹ ਮੀਟਿੰਗ ਕੇਂਦਰ ਸਰਕਾਰ ਵੱਲੋਂ ਪਹਿਲਾਂ 14 ਅਤੇ 22 ਫਰਵਰੀ ਨੂੰ ਬੁਲਾਈਆਂ ਗਈਆਂ ਦੋ ਮੀਟਿੰਗਾਂ ਦੀ ਨਿਰੰਤਰਤਾ ਵਿੱਚ ਸੀ। ਪੰਜਾਬ ਦੀ ਨੁਮਾਇੰਦਗੀ ਕੈਬਨਿਟ ਮੰਤਰੀਆਂ ਗੁਰਮੀਤ ਸਿੰਘ ਖੁੱਡੀਆਂ, ਹਰਪਾਲ ਸਿੰਘ ਚੀਮਾ ਤੇ ਚੇਤਨ ਸਿੰਘ ਜੋੜਾ ਮਾਜਰਾ ਨੇ ਕੀਤੀ, ਜਦੋਂ ਕਿ ਕਿਸਾਨਾਂ ਦੀ ਨੁਮਾਇੰਦਗੀ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਣ ਸਿੰਘ ਪੰਧੇਰ ਨੇ ਕੀਤੀ। ਪੰਜਾਬ ਵਿੱਚ ਹਾਲ ਹੀ ਵਿੱਚ ਪਟਿਆਲਾ ਵਿੱਚ ਫੌਜ ਦੇ ਇੱਕ ਕਰਨਲ ਅਤੇ ਉਨ੍ਹਾਂ ਦੇ ਨੌਜਵਾਨ ਪੁੱਤਰ ਦੀ ਸ਼ਹਿਰ ਦੇ ਪੁਲਿਸ ਅਧਿਕਾਰੀਆਂ ਵੱਲੋਂ ਕੁੱਟਮਾਰ ਦੇ ਮਾਮਲੇ ਵਿੱਚ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੇ ਆਪਣੇ ਤੌਰ ਤੇ ਨੋਟਿਸ ਲਿਆ ਅਤੇ ਸਬੰਧਤ ਪੁਲਿਸ ਅਧਿਕਾਰੀਆਂ ਤੋਂ ਰਿਪੋਰਟ ਮੰਗੀ ਹੈ। ਇਸ ਤੋਂ ਪਹਿਲਾਂ ਪਟਿਆਲਾ ਦੇ SSP ਨਾਨਕ ਸਿੰਘ ਨੇ ਘਟਨਾ ਲਈ ਮੁਆਫ਼ੀ ਮੰਗਦੇ ਹੋਏ ਘਟਨਾ ਤੋਂ 2 ਦਿਨ ਬਾਅਦ 3 ਇੰਸਪੈਕਟਰਾਂ ਸਮੇਤ 12 ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਸੀ। SSP ਨੇ ਕਿਹਾ ਕਿ ਉਨ੍ਹਾਂ ਵਿਰੁੱਧ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ 45 ਦਿਨਾਂ ਵਿੱਚ ਰਿਪੋਰਟ ਪੇਸ਼ ਕੀਤੀ ਜਾਏਗੀ। ਇਹ ਘਟਨਾ 13 ਅਤੇ 14 ਮਾਰਚ ਦੀ ਵਿਚਕਾਰਲੀ ਰਾਤ ਨੂੰ ਪਟਿਆਲਾ ਵਿੱਚ ਵਾਪਰੀ ਸੀ, ਜਦੋਂ ਕਰਨਲ ਪੁਸ਼ਪਿੰਦਰ ਬਾਠ ਆਪਣੇ ਪੁੱਤਰ ਨਾਲ ਇੱਕ ਢਾਬੇ ਵਿੱਚ ਕੁਝ ਖਾਣ ਪੀਣ ਲਈ ਰੁਕੇ ਸਨ। ਮੁਅੱਤਲ ਪੁਲਿਸ ਮੁਲਾਜ਼ਮਾਂ ਨੇ ਵਾਹਨ ਪਾਰਕਿੰਗ ਵਿਵਾਦ ਨੂੰ ਲੈ ਕੇ ਦੋਵਾਂ ਦੀ ਕੁੱਟਮਾਰ ਕੀਤੀ। ਨੈਸ਼ਨਲ ਐਰੋਨੋਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ NASA ਦੇ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਅਤੇ ਬੁੱਚ ਵਿਲਮੋਰ ਅੱਜ ਤੜਕੇ SpaceX ਕਰੂ ਡਰੈਗਨ ਪੁਲਾੜ ਵਾਹਨ ਚ ਧਰਤੀ ਤੇ ਪਰਤ ਆਏ ਨੇ। ਉਨ੍ਹਾਂ ਦਾ SpaceX ਕੈਪਸੂਲ ਮੈਕਸੀਕੋ ਦੀ ਖਾੜੀ ਵਿੱਚ ਉਤਰਿਆ। ਵਾਪਸ ਆਏ ਪੁਲਾੜ ਯਾਤਰੀਆਂ ਨੂੰ ਟੈਕਸਸ ਵਿੱਚ ਹਿਊਸਟਨ ਦੇ ਜੌਨਸਨ ਸਪੇਸ ਸੈਂਟਰ ਲਿਜਾਇਆ ਗਿਆ। ਇੱਥੇ ਮੈਡੀਕਲ ਮਾਹਿਰ ਪੁਲਾੜ ਯਾਤਰੀਆਂ ਦੀ ਜਾਂਚ ਕਰਨਗੇ। ਪੁਲਾੜ ਯਾਤਰੀਆਂ ਦੀਆਂ ਹੱਡੀਆਂ ਦੀ ਘਣਤਾ ਘੱਟ ਜਾਂਦੀ ਹੈ ਅਤੇ ਪੁਲਾੜ ਵਿੱਚ ਲੰਬੇ ਸਮੇਂ ਰਹਿਣ ਕਾਰਨ ਮਾਸਪੇਸ਼ੀਆਂ ਨੂੰ ਨੁਕਸਾਨ ਪਹੁੰਚਦਾ ਹੈ। ਸਰੀਰ ਨੂੰ ਆਮ ਸਥਿਤੀ ਵਿੱਚ ਲਿਆਉਣ ਲਈ ਲੰਬਾ ਸਮਾਂ ਲੱਗ ਸਕਦਾ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਧਰਤੀ ਤੇ ਕਰੂ 9 ਮਿਸ਼ਨ ਦੀ ਸੁਰੱਖਿਅਤ ਵਾਪਸੀ ਲਈ NASA ਦੀ ਪੂਰੀ ਟੀਮ ਨੂੰ ਵਧਾਈ ਦਿੱਤੀ ਹੈ। ਕਬੱਡੀ ਵਿਸ਼ਵ ਕੱਪ 2025 ਵਿੱਚ ਭਾਰਤੀ ਮਹਿਲਾ ਟੀਮ ਨੇ ਇੱਕ ਵਾਰ ਫਿਰ ਟੂਰਨਾਮੈਂਟ ਵਿੱਚ ਆਪਣਾ ਦਬਦਬਾ ਕਾਇਮ ਕੀਤਾ ਹੈ। ਟੀਮ ਨੇ ਅੱਜ ਇੰਗਲੈਂਡ 'ਚ ਕੋਵੈਂਟਰੀ ਵਿੱਚ ਆਪਣੇ ਦੂਜੇ ਗਰੁੱਪ ਮੈਚ ਵਿੱਚ ਪੋਲੈਂਡ ਨੂੰ 104-15 ਨਾਲ ਹਰਾਇਆ ਹੈ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਸਰਕਾਰ ਨੇ ਅੱਜ ਘੱਟ ਮੁੱਲ ਵਾਲੇ ਭੀਮ UPI ਲੈਣ ਦੇਣ ਨੂੰ ਉਤਸ਼ਾਹਿਤ ਕਰਨ ਲਈ ਇੱਕ ਇਨਸੈਂਟਿਵ ਸਕੀਮ ਨੂੰ ਮਨਜ਼ੂਰੀ ਦਿੱਤੀ ਹੈ। ਭਾਰਤ ਨੇ 2035 ਵਿੱਚ ਭਾਰਤ ਅੰਤਰਿਕਸ਼ ਸਟੇਸ਼ਨ ਨਾਮਕ ਆਪਣਾ ਪੁਲਾੜ ਸਟੇਸ਼ਨ ਬਣਾਉਣ ਦੀ ਯੋਜਨਾ ਬਣਾਈ ਹੈ। ਇਲੈਕਟ੍ਰੋਨਿਕਸ ਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਆਨਲਾਈਨ ਗੇਮਿੰਗ ਅਤੇ ਸੱਟੇਬਾਜ਼ੀ ਦੀਆਂ ਗਤੀਵਿਧੀਆਂ ਨਾਲ ਨਿਪਟਣ ਵਿੱਚ ਮਹੱਤਵਪੂਰਨ ਸੁਧਾਰ ਹੋਇਆ ਹੈ। ਪੰਜਾਬ ਦੇ ਅੰਦੋਲਨਕਾਰੀ ਕਿਸਾਨਾਂ ਅਤੇ ਕੇਂਦਰ ਤੇ ਸੂਬਾ ਸਰਕਾਰ ਦੇ ਵਫਦਾਂ ਵਿਚਕਾਰ ਗੱਲਬਾਤ ਦਾ ਤੀਜਾ ਗੇੜ ਅੱਜ ਚੰਡੀਗੜ੍ਹ ਵਿੱਚ ਸੁਖਾਵੇਂ ਮਾਹੌਲ 'ਚ ਖਤਮ ਹੋ ਗਿਆ। ਅਗਲੀ ਮੀਟਿੰਗ 4 ਮਈ ਨੂੰ ਹੋਏਗੀ। ਤੇ ਕਬੱਡੀ ਵਿਸ਼ਵ ਕੱਪ ਵਿੱਚ ਭਾਰਤੀ ਮਹਿਲਾ ਟੀਮ ਨੇ ਅੱਜ ਪੋਲੈਂਡ ਨੂੰ 15 ਦੇ ਮੁਕਾਬਲੇ 104 ਅੰਕਾਂ ਨਾਲ ਹਰਾ ਦਿੱਤਾ ਹੈ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਖਬਰਾਂ ਦਾ ਬੁਲੇਟਿਨ ਸਵੇਰੇ 8:30 ਤੇ ਹੋਏਗਾ। ਨਮਸਕਾਰ।